ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 1 ਜੂਨ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪੁਰਾਣੀ ਅਤੇ ਨਵੀਂ ਜਾਦੂਗਰੀ ਉਰਫੀਅਤ ਤਨਵੀਮ ਅਤੇ ਇਲਮੇ ਨੌਮੀਆਤ ਤੋਂ ਮੁਕਰਨਾ। ਸੁਨਹਿਰੀ ਮਤਨ ਮਕਾਸ਼ਫਾ ਹੈਲੇਲੂਇਆ ਮੁਕਤੀ ਅਤੇ ਜਲਾਲ ਅਤੇ ਕੁਦਰਤ ਸਾਡੇ ਰੱਬ ਦੀ ਹੀ ਹੈ। ਜਵਾਬੀ ਪੜ੍ਹਾਈ ਇਫਸੀਓਂ ਮਤਲਬ ਖੁਦਾਵੰਦ ਵਿੱਚ ਅਤੇ ਉਹਦੀ ਕੁਦਰਤ ਦੇ ਜ਼ੋਰ ਵਿੱਚ ਮਜ਼ਬੂਤ ਬਣੋ, ਰੱਬ ਦੇ ਸਾਰੇ ਹਥਿਆਰ ਬੰਨ ਲਵੋ ਤਾਂ ਜੋ ਤੁਸੀਂ ਅਬਲੀਸ ਦੇ ਮਨਸੂਬਿਆਂ ਦੇ ਮੁਕਾਬਲੇ ਵਿੱਚ ਕਾਇਮ ਰਹਿ ਸਕੋ, ਕਿਉਂ ਜੇ ਅਸੀਂ ਲਹੂ ਅਤੇ ਗੋਸ਼ਤ ਨਾਲ ਲੜਾਈ ਨਹੀਂ ਕਰਨੀ ਹੈ ਬਲਕਿ ਹਕੂਮਤ ਵਾਲਿਆਂ ਅਤੇ ਇਖਤਿਆਰ ਵਾਲਿਆਂ ਅਤੇ ਇਸ ਜੱਗ ਦੇ ਹਨੇਰੇ ਦੇ ਹਾਕਮਾਂ ਅਤੇ ਸ਼ਰਾਰਤ ਦੀਆਂ ਉਹਨਾਂ ਰੂਹਾਨੀ ਫੌਜਾਂ ਨਾਲ ਜਿਹੜੀਆਂ ਅਸਮਾਨੀ ਥਾਵਾਂ ਵਿੱਚ ਨੇ। ਇਸ ਲਈ ਤੁਸੀਂ ਰੱਬ ਦੇ ਹਥਿਆਰ ਬੰਨ ਲਵੋ ਤਾਂ ਜੋ ਭੈੜੇ ਦਿਨ ਵਿੱਚ ਮੁਕਾਬਲਾ ਕਰ ਸਕੋ ਅਤੇ ਸਾਰੇ ਕੰਮਾਂ ਨੂੰ ਪੂਰਾ ਕਰਕੇ ਕਾਇਮ ਰਹਿ ਸਕੋ। ਇਸ ਲਈ ਸੱਚਿਆਈ ਨਾਲ ਆਪਣੀ ਕਮਰ ਬੰਨ ਕੇ ਅਤੇ ਰਾਸਤਬਾਜ਼ੀ ਦਾ ਬਖਤਰ ਲਾ ਕੇ ਅਤੇ ਪੈਰਾਂ ਵਿੱਚ ਸੁਲ੍ਹਾ ਦੀ ਖੁਸ਼ਖਬਰੀ ਦੀ ਤਿਆਰੀ ਦੀਆਂ ਜੁੱਤੀਆਂ ਪਾ ਕੇ ਅਤੇ ਉਹਨਾਂ ਸਾਰਿਆਂ ਦੇ ਨਾਲ ਇਮਾਨ ਦੀ ਸਿੱਪਰ ਲਾ ਕੇ ਕਾਇਮ ਰਹੋ ਜਿਹਦੇ ਨਾਲ ਤੁਸੀਂ ਉਸ ਸਰੀਰ ਦੇ ਸਾਰੇ ਬਲਦੇ ਹੋਏ ਤੀਰਾਂ ਨੂੰ ਬੁਝਾ ਸਕੋ ਅਤੇ ਮੁਕਤੀ ਦਾ ਖੁਦ ਅਤੇ ਰੂਹ ਦੀ ਤਲਵਾਰ ਜਿਹੜੀ ਰੱਬ ਦਾ ਕਲਾਮ ਹੈ ਲੈ ਲਵੋ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ ਉਹ ਦਰਿਆ ਦੇ ਸਲਾਬ ਵਾਂਗਰ ਆਵੇਗਾ ਜਿਹੜਾ ਰੱਬ ਦੇ ਦਮ ਨਾਲ ਵਗਦਾ ਹੋਵੇ। ਜ਼ਬੂਰ ਜਿਹੜਾ ਹੱਕ ਤਾਲਾ ਦੇ ਪਰਦੇ ਵਿੱਚ ਰਹਿੰਦਾ ਹੈ ਉਹ ਕਾਦਰ ਮੁਤਲਕ ਦੇ ਪਰਛਾਵੇਂ ਵਿੱਚ ਸਕੂਨਤ ਕਰੇਗਾ। ਮੈਂ ਖੁਦਾਵੰਦ ਦੇ ਬਾਰੇ ਆਖਾਂਗਾ ਉਹੀ ਮੇਰੀ ਪਨਾਹ ਅਤੇ ਮੇਰਾ ਗਾੜੇ, ਉਹ ਮੇਰਾ ਰੱਬ ਏ ਜਿਹਦੇ ਉੱਤੇ ਮੇਰਾ ਤਵੱਕਲ ਏ, ਕਿਉਂ ਜੇ ਉਹ ਤੈਨੂੰ ਸਿਆਦ ਦੇ ਫੰਦੇ ਅਤੇ ਮੁਲਕ ਵਬਾਹ ਤੋਂ ਛੁਡਾਵੇਗਾ, ਉਹ ਤੈਨੂੰ ਆਪਣੇ ਪਰਾਂ ਵਿੱਚ ਲੁਕੋ ਲਵੇਗਾ ਅਤੇ ਤੈਨੂੰ ਉਹਦੀਆਂ ਬਾਹਾਂ ਹੇਠਾਂ ਪਨਾਹ ਮਿਲੇਗੀ। ਉਹਦੀ ਸੱਚਾਈ ਢਾਲ ਅਤੇ ਸਿਪਰ ਨੇ, ਤੂੰ ਨਾ ਰਾਤ ਨੂੰ ਹੈਬਤ ਤੋਂ ਡਰੇਗਾ ਅਤੇ ਨਾ ਤੂੰ ਦਿਨ ਨੂੰ ਉੜਨ ਵਾਲੇ ਤੀਰ ਤੋਂ, ਨਾ ਉਸ ਵਬਾਹ ਤੋਂ ਜਿਹੜੀ ਹਨੇਰੇ ਵਿੱਚ ਚੱਲਦੀ ਏ, ਨਾ ਉਸ ਹਲਾਕਤ ਤੋਂ ਜਿਹੜੀ ਦੁਪਹਿਰ ਨੂੰ ਵੈਰਾਨ ਕਰ ਦਿੰਦੀ ਏ। ਤੇਰੇ ਆਲੇ ਦੁਆਲੇ 1,000 ਡਿੱਗ ਜਾਣਗੇ ਅਤੇ ਤੇਰੇ ਸੱਜੇ ਹੱਥ ਵੱਲ 10,000, ਪਰ ਉਹ ਤੇਰੇ ਨੇੜੇ ਨਹੀਂ ਆਵੇਗੀ। ਪਰ ਤੂੰ ਆਪਣੀਆਂ ਅੱਖੀਆਂ ਨਾਲ ਵੇਖੇਗਾ ਅਤੇ ਸਰੀਰਾਂ ਦੇ ਅੰਜਾਮ ਨੂੰ ਵੇਖੇਗਾ, ਪਰ ਤੂੰ ਇਹ ਖੁਦਾਵੰਦ ਮੇਰੀ ਪਨਾਹ ਏ, ਤੂੰ ਹੱਕ ਤਾਲਾ ਨੂੰ ਆਪਣਾ ਮਸਕਨ ਬਣਾ ਲਿਆ ਏ, ਤੇਰੇ ਉੱਤੇ ਕੋਈ ਆਫ਼ਤ ਨਾ ਆਵੇਗੀ ਅਤੇ ਕੋਈ ਵਬਾਹ ਤੇਰੇ ਖੈਮੇ ਦੇ ਕੋਲ ਨਾ ਅਪੜੇਗੀ, ਕਿਉਂ ਜੇ ਉਹ ਤੇਰੇ ਬਾਰੇ ਆਪਣੇ ਫਰਿਸ਼ਤਿਆਂ ਨੂੰ ਹੁਕਮ ਦੇਵੇਗਾ ਵੀ ਤੇਰੀਆਂ ਸਾਰੀਆਂ ਰਾਵਾਂ ਵਿੱਚ ਤੇਰੀ ਰਾਖੀ ਕਰਨ। ਉਹ ਤੈਨੂੰ ਆਪਣੇ ਹੱਥਾਂ ਉੱਤੇ ਚੁੱਕ ਲੈਣਗੇ ਤਾਂ ਜੋ ਇੰਜਰਾਂ ਹੋਵੇ ਵੀ ਤੇਰੇ ਪੈਰਾਂ ਨੂੰ ਪੱਥਰ ਨਾਲ ਸੱਟ ਲੱਗੇ। ਤੂੰ ਸ਼ੇਰ ਬੱਬਰ ਅਤੇ ਅਫੀ ਨੂੰ ਫੇਵੇਂਗਾ, ਤੂੰ ਜਵਾਨ ਸ਼ੇਰ ਅਤੇ ਅਜਦਹੇ ਨੂੰ ਪਾਮਾਲ ਕਰੇਗਾ, ਕਿਉਂ ਜੇ ਉਹਨੇ ਮੇਰੇ ਨਾਲ ਦਿਲ ਲਾਇਆ ਏ, ਇਸ ਲਈ ਮੈਂ ਉਹਨੂੰ ਛੁਡਾਵਾਂਗਾ, ਮੈਂ ਉਹਨੂੰ ਸਰਫਰਾਜ਼ ਕਰਾਂਗਾ, ਕਿਉਂ ਜੇ ਉਹਨੇ ਮੇਰਾ ਨਾਂ ਪਛਾਣਿਆ ਏ। ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਹਨੂੰ ਜਵਾਬ ਦੇਵਾਂਗਾ, ਮੈਂ ਮੁਸੀਬਤ ਵਿੱਚ ਉਹਦੇ ਨਾਲ ਰਵਾਂਗਾ, ਮੈਂ ਉਹਨੂੰ ਛੁਡਾਵਾਂਗਾ ਅਤੇ ਇੱਜ਼ਤ ਬਖਸ਼ਾਂਗਾ, ਮੈਂ ਉਹਨੂੰ ਉਮਰ ਦੀ ਦਰਾਜ਼ੀ ਨਾਲ ਅਸੂਦਾ ਕਰਾਂਗਾ ਅਤੇ ਆਪਣੀ ਮੁਕਤੀ ਉਹਨੂੰ ਵਿਖਾਵਾਂਗਾ। ਸਲਾਤੀਨ ਸ਼ਾਹੇ ਆਰਾਮ ਸ਼ਾਹੇ ਇਸਰਾਇਲ ਨਾਲ ਲੜ ਰਿਹਾ ਸੀ ਅਤੇ ਉਹਨੇ ਆਪਣੇ ਖਾਦਮਾਂ ਨਾਲ ਸਲਾਹ ਕੀਤੀ ਅਤੇ ਆਖਿਆ ਵੀ ਮੈਂ ਫਲਾਂ ਫਲਾਂ ਥਾਂ ਉੱਤੇ ਡੇਰਾ ਲਾਵਾਂਗਾ। ਇਸ ਲਈ ਰੱਬ ਦੇ ਬੰਦੇ ਨੇ ਇਸਰਾਇਲ ਨੂੰ ਆਖ ਕੇ ਘੱਲਿਆ ਵੀ ਖਬਰਦਾਰ ਤੂੰ ਫਲਾਂ ਥਾਂ ਤੋਂ ਨਾ ਲੰਘੀ, ਕਿਉਂ ਜੇ ਉੱਥੇ ਆਰਾਮੀ ਆਉਣ ਵਾਲੇ ਨੇ। ਅਤੇ ਸ਼ਾਹੀ ਇਸਰਾਇਲ ਨੇ ਉਸ ਥਾਂ ਉੱਤੇ ਜਿਹਦੀ ਖਬਰ ਰੱਬ ਨੇ ਦਿੱਤੀ ਸੀ ਅਤੇ ਉਹਨੂੰ ਆਗਾਹ ਕਰ ਦਿੱਤਾ ਸੀ, ਬੰਦੇ ਘੱਲੇ ਅਤੇ ਉੱਥੋਂ ਆਪਣੇ ਆਪ ਨੂੰ ਬਚਾਇਆ। ਅਤੇ ਬਸ ਇਹ 1 ਵਾਰੀ ਜਾਂ 2 ਵਾਰੀ ਨਹੀਂ, ਇਸ ਗੱਲ ਤੋਂ ਸ਼ਾਹੇ ਆਰਾਮ ਦਾ ਦਿਲ ਬਹੁਤ ਬੇਚੈਨ ਹੋਇਆ ਅਤੇ ਉਹਨੇ ਆਪਣੇ ਖਾਦਮਾਂ ਨੂੰ ਬੁਲਾ ਕੇ ਉਹਨਾਂ ਨੂੰ ਆਖਿਆ ਕਿ ਤੁਸੀਂ ਮੈਨੂੰ ਨਹੀਂ ਦੱਸੋਗੇ ਵੀ ਸਾਡੇ ਵਿੱਚੋਂ ਕੌਣ ਇਸਰਾਇਲ ਵਾਲੇ? ਤਦ ਉਹਦੇ ਖਾਦਮਾਂ ਵਿੱਚੋਂ ਇੱਕ ਨੇ ਆਖਿਆ, ਨਹੀਂ ਇਹ ਮੇਰੇ ਮਾਲਕ ਹੈ ਬਾਦਸ਼ਾਹ, ਬਲਕਿ ਅਲੀਸ਼ਾ ਜਿਹੜਾ ਇਸਰਾਇਲ ਵਿੱਚ ਨਬੀ ਏ ਤੇਰੀਆਂ ਉਹਨਾਂ ਗੱਲਾਂ ਨੂੰ ਜਿਹੜੀਆਂ ਤੂੰ ਖਿਲਵਤਗਾਹ ਵਿੱਚ ਆਖਦਾ ਹੈ ਸ਼ਾਹੀ ਇਸਰਾਇਲ ਨੂੰ ਦੱਸ ਦਿੰਦਾ ਹੈ। ਉਹਨੇ ਆਖਿਆ ਭਈ ਜਾ ਕੇ ਵੇਖ ਉਹ ਕਿੱਥੇ ਹੈ ਤਾਂ ਜੋ ਮੈਂ ਉਹਨੂੰ ਫੜਵਾ ਕੇ ਮੰਗਵਾ ਲਵਾਂ। ਅਤੇ ਉਹਨੂੰ ਦੱਸਿਆ ਗਿਆ ਭਈ ਉਹ ਦੋਤਨ ਵਿੱਚ ਹੈ। ਤਦ ਉਹਨੇ ਉੱਥੇ ਘੋੜਿਆਂ ਅਤੇ ਰੱਥਾਂ ਅਤੇ ਇੱਕ ਵੱਡੇ ਜੱਥੇ ਨੂੰ ਘੱਲਿਆ ਅਤੇ ਉਹਨਾਂ ਨੇ ਰਾਤੋ ਰਾਤ ਆ ਕੇ ਉਸ ਸ਼ਹਿਰ ਨੂੰ ਘੇਰ ਲਿਆ। ਅਤੇ ਜਦ ਉਸ ਰੱਬ ਦੇ ਬੰਦੇ ਦਾ ਖਾਦਮ ਸੁਬਾਹ ਨੂੰ ਉੱਠ ਕੇ ਬਾਹਰ ਨਿਕਲਿਆ ਅਤੇ ਵੇਖਿਆ ਭਈ ਇੱਕ ਜੱਥਾ ਘੋੜਿਆਂ ਅਤੇ ਰੱਥਾਂ ਉੱਤੇ ਸ਼ਹਿਰ ਦੇ ਆਲ ਦੁਆਲੇ। ਅਤੇ ਉਸ ਖਾਦਮ ਨੇ ਜਾ ਕੇ ਉਹਨੂੰ ਆਖਿਆ ਹਾਏ ਐ ਮੇਰੇ ਮਾਲਕ, ਅਸੀਂ ਕੀ ਦੁਆ ਕਰੀਏ? ਉਹਨੇ ਜਵਾਬ ਦਿੱਤਾ ਡਰ ਨਾ, ਕਿਉਂ ਜੇ ਸਾਡੇ ਨਾਲ ਵਾਲੇ ਉਹਨਾਂ ਦੇ ਨਾਲ ਵਾਲਿਆਂ ਤੋਂ ਬਹੁਤੇ ਨੇ। ਅਤੇ ਅਲੀਸ਼ਾ ਨੇ ਦੁਆ ਕੀਤੀ ਅਤੇ ਆਖਿਆ ਐ ਖੁਦਾਵੰਦ, ਉਹਦੀਆਂ ਅੱਖੀਆਂ ਖੋਲ੍ਹ ਦੇ ਤਾਂ ਜੋ ਉਹ ਵੇਖ ਸਕੇ। ਤਦ ਖੁਦਾਵੰਦ ਨੇ ਉਸ ਜਵਾਨ ਦੀਆਂ ਅੱਖੀਆਂ ਖੋਲ੍ਹ ਦਿੱਤੀਆਂ ਅਤੇ ਉਹਨੇ ਜਦ ਨਿਗਾਹ ਕੀਤੀ ਅਤੇ ਕੀ ਵੇਖਿਆ ਭਈ ਅਲੀਸ਼ਾ ਦੇ ਆਲੇ ਦੁਆਲੇ ਦਾ ਪਹਾੜ ਆਤਸ਼ੀ ਘੋੜਿਆਂ ਅਤੇ ਰੱਥਾਂ ਨਾਲ ਭਰਿਆ ਏ। ਜ਼ਬੂਰ। ਖੁਦਾਵੰਦ ਮੇਰੀ ਲੋਅ ਅਤੇ ਮੇਰੀ ਮੁਕਤੀ ਏ, ਮੈਨੂੰ ਕਿਹਦਾ ਡਰ? ਖੁਦਾਵੰਦ ਮੇਰੀ ਹਯਾਤੀ ਦਾ ਪੁਛਤਾ ਏ, ਮੈਨੂੰ ਕਿਹਦਾ ਖੌਫ? ਭਾਵੇਂ ਮੇਰੇ ਖਿਲਾਫ਼ ਲਸ਼ਕਰ ਖੈਮਾਜ਼ਾਨ ਹੋਵੇ, ਮੇਰੇ ਖਿਲਾਫ਼ ਜੰਗ ਲੱਗੇ, ਫਿਰ ਵੀ ਮੈਂ ਖਾਤਰ ਜਮ੍ਹਾਂ ਰੱਖਾਂਗਾ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਏ, ਮੈਂ ਉਹਦਾ ਹੀ ਤਾਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਅਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ, ਕਿਉਂ ਜੋ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮੀਆਨੇ ਵਿੱਚ ਲੁਕੋ ਕੇ ਰੱਖੇਗਾ। ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ, ਉਹ ਮੈਨੂੰ ਚਟਾਨ ਉੱਤੇ ਚੜਾਏਗਾ। ਜੇ ਮੈਨੂੰ ਯਕੀਨ ਨਾ ਹੁੰਦਾ ਭਈ ਜਿਉਂਦਿਆਂ ਦੀ ਧਰਤੀ ਵਿੱਚ ਖੁਦਾਵੰਦ ਦੇ ਅਹਿਸਾਨ ਨੂੰ ਵੇਖਾਂਗਾ ਤਾਂ ਮੈਨੂੰ ਗਸ਼ ਪੈ ਜਾਂਦਾ। ਖੁਦਾਵੰਦ ਦੀ ਆਸ ਰੱਖ, ਮਜ਼ਬੂਤ ਹੋ ਅਤੇ ਤੇਰਾ ਦਿਲ ਕਵੀ ਹੋਵੇ। ਹਾਂ, ਖੁਦਾਵੰਦ ਦੀ ਹੀ ਆਸ ਰੱਖ। ਲੂਕਾ। ਫਿਰ ਯਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਤੋਂ ਪਰਤਿਆ ਅਤੇ ਸ਼ੈਤਾਨ ਉਹਨੂੰ ਅਜ਼ਮਾਉਂਦਾ ਰਿਹਾ। ਜਦ ਅਬਲੀਸ ਨੇ ਸਾਰੀਆਂ ਅਜ਼ਮਾਇਸ਼ਾਂ ਕਰ ਲਈਆਂ ਅਤੇ ਕੁਝ ਵੇਲੇ ਤੀਕਰ ਉਹਦੇ ਤੋਂ ਵੱਖ ਹੋ ਗਿਆ, ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਨੂੰ ਮੁੜਿਆ ਅਤੇ ਸਾਰੇ ਪਾਸੇ ਉਹਦੀ ਸ਼ੋਹਰਤ ਫੈਲ ਗਈ। ਅਤੇ ਉਹ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਰਿਹਾ ਅਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ। ਅਤੇ ਉਹ ਨਾਸਰਤ ਵਿੱਚ ਆਇਆ ਜਿੱਥੇ ਉਹਨੇ ਪਰਵਰਿਸ਼ ਪਾਈ ਸੀ ਅਤੇ ਆਪਣੇ ਦਸਤੂਰ ਦੇ ਮੁਤਾਬਕ ਸਬਤ ਦੇ ਦਿਨ ਇਬਾਦਤ ਖਾਨੇ ਵਿੱਚ ਗਿਆ ਅਤੇ ਪੜ੍ਹਨ ਲਈ ਖਲੋਤਾ। ਅਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ ਅਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਮੁਕਾਮ ਕੱਢਿਆ ਜਿੱਥੇ ਲਿਖਿਆ ਸੀ ਭਈ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਭਈ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ। ਉਹਨੇ ਮੈਨੂੰ ਘੱਲਿਆ ਏ ਭਈ ਕੈਦੀਆਂ ਨੂੰ ਰਿਹਾਈ ਅਤੇ ਅੰਨਿਆਂ ਨੂੰ ਬੇਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ ਅਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਉਹ ਉਹਨਾਂ ਨੂੰ ਆਖਣ ਲੱਗਿਆ ਭਈ ਅੱਜ ਇਹ ਨੁਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਜਿੰਨੇ ਵੀ ਇਬਾਦਤ ਖਾਨੇ ਵਿੱਚ ਸੀ ਇਹਨਾਂ ਗੱਲਾਂ ਨੂੰ ਸੁਣਦਿਆਂ ਹੀ ਕਹਿਰ ਨਾਲ ਭਰ ਗਏ ਅਤੇ ਉੱਠ ਕੇ ਉਹਨੂੰ ਸ਼ਹਿਰੋਂ ਬਾਹਰ ਕੱਢਿਆ ਅਤੇ ਉਸ ਪਹਾੜ ਦੀ ਚੋਟੀ ਉੱਤੇ ਲੈ ਗਏ ਜਿਹਦੇ ਉੱਤੇ ਉਹਨਾਂ ਦਾ ਸ਼ਹਿਰ ਵੱਸਦਾ ਸੀ ਤਾਂ ਜੋ ਉਹਨੂੰ ਮੂੰਹ ਭਰਨੇ ਸੁੱਟ ਦੇਣ, ਪਰ ਉਹ ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਟੁਰ ਗਿਆ। ਯਾਕੂਬ। ਤੇ ਰੱਬ ਦੇ ਤਾਬੇ ਹੋ ਜਾਓ ਅਤੇ ਸ਼ੈਤਾਨ ਦਾ ਮੁਕਾਬਲਾ ਕਰੋ ਅਤੇ ਉਹ ਤੁਹਾਡੇ ਕੋਲੋਂ ਨੱਸ ਜਾਵੇਗਾ। ਰੱਬ ਦੇ ਕੋਲ ਆਓ ਅਤੇ ਉਹ ਤੁਹਾਡੇ ਕੋਲ ਆਵੇਗਾ। ਐ ਪਾਪੀਓ, ਆਪਣੇ ਹੱਥਾਂ ਨੂੰ ਸਾਫ਼ ਕਰੋ ਅਤੇ ਐ ਦੋ ਦਿਲੋ, ਆਪਣੇ ਦਿਲਾਂ ਨੂੰ ਪਾਕ ਕਰੋ। ਖੁਦਾਵੰਦ ਦੇ ਸਾਹਮਣੇ ਫਰੋਤਨੀ ਕਰੋ, ਉਹ ਤੁਹਾਨੂੰ ਉੱਚਾ ਕਰੇਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਰੱਬ ਤੋਂ ਵੱਖ ਕੋਈ ਤਾਕਤ ਨਹੀਂ ਹੈ। ਕਾਦਰ ਮੁਤਲਕ ਵਿੱਚ ਸਾਰੀ ਤਾਕਤ ਹੈ ਅਤੇ ਕਿਸੇ ਹੋਰ ਤਾਕਤ ਨੂੰ ਮੰਨਣਾ ਰੱਬ ਦੀ ਬੇਇੱਜ਼ਤੀ ਕਰਨ ਦੇ ਬਰਾਬਰ ਹੈ। ਬੁਰਿਆਈ ਦੀ ਕੋਈ ਤਾਕਤ ਨਹੀਂ ਹੈ, ਕੋਈ ਜ਼ਹਾਨਤ ਨਹੀਂ, ਕਿਉਂ ਜੇ ਰੱਬ ਚੰਗਾ ਹੈ ਅਤੇ ਇਸ ਦੀ ਚੰਗਿਆਈ ਲਾਮਹਿਦੂਦ ਹੈ, ਸਭ ਕੁਝ ਹੈ। ਕ੍ਰਿਸਚਨ ਸਾਇੰਸ ਦੇ ਇਜ਼ਹਾਰ ਵਿੱਚ ਰੁਕਾਵਟ ਬਣਨ ਲਈ ਸ਼ੱਕ ਜਾਂ ਖਦਸ਼ਾ ਦਾਖਲ ਕਰਨ ਵਾਲੀ ਕਿਸੇ ਦੂਜੀ ਤਾਕਤ ਦੇ ਵਜੂਦ ਦੇ ਬਾਰੇ ਕੋਈ ਮਫਰੂਜ਼ੇ ਨਹੀਂ ਹੋਣੇ ਚਾਹੀਦੇ। ਜਦ ਤੁਸੀਂ ਇਲਾਹੀ ਦੇ ਨਾਲ ਇਨਸਾਨ ਦਾ ਵਜ਼ਨ ਕਰਦੇ ਹੋ ਜਾਂ ਕਿਸੇ ਵੀ ਫਿਕਰੀ ਤਰੀਕੇ ਵਿੱਚ ਰੱਬ ਦੀ ਹਮਾਗੀਰੀਅਤ ਅਤੇ ਕੁਦਰਤ ਕਾਮਲਾਂ ਨੂੰ ਮਹਿਦੂਦ ਕਰਦੇ ਹੋ ਅਤੇ ਤੁਸੀਂ ਸ਼ਫਾ ਦੇਣ ਦੇ ਇਲਾਹੀ ਕਾਨੂੰਨ ਨੂੰ ਮਸ਼ਕੂਕ ਤੇ ਖੋਖਲਾ ਬਣਾਉਂਦੇ ਹੋ। ਤਰਮੀਮ ਇਨਸਾਨੀ ਮਾਦੀ ਭਰਮ ਹੈ। ਹੈਵਾਨੀ ਮਕਨਾਤੀਸੀਅਤ ਆਪਣੀਆਂ ਸਾਰੀਆਂ ਸ਼ਕਲਾਂ ਵਿੱਚ ਗਲਤੀ ਦਾ ਰਜ਼ਾਕਾਰਾਨਾ ਜਾਂ ਗੈਰ ਰਜ਼ਾਕਾਰਾਨਾ ਅਮਲ ਹੈ। ਇਹ ਇਲਾਹੀ ਸਾਇੰਸ ਦਾ ਇਨਸਾਨੀ ਮੁਤਕਾਬਲ ਹੈ। ਸਾਰੇ ਝੂਠੇ ਨਜ਼ਰੀਆਂ ਅਤੇ ਮਸ਼ਕਾਂ ਵਿੱਚ ਸ਼ਾਮਲ ਮਫਰੂਜ਼ਿਆਂ ਨੂੰ ਮੁਕਾਉਂਦਿਆਂ ਹੋਏ ਸਾਇੰਸ ਨੂੰ ਮਾਦੀ ਫਹਿਮ ਉੱਤੇ ਅਤੇ ਸੱਚਾਈ ਨੂੰ ਗਲਤੀ ਉੱਤੇ ਫਤਿਹਮੰਦ ਹੋਣਾ ਚਾਹੀਦਾ ਹੈ। ਜਿਵੇਂ ਭਈ ਕ੍ਰਿਸਚਨ ਸਾਇੰਸ ਵਿੱਚ ਨਾਂ ਦਿੱਤਾ ਗਿਆ ਹੈ, ਜਾਨਵਰਾਂ ਦੀ ਮਕਨਾਤੀਸੀਅਤ ਜਾਂ ਨੌਮੀਅਤ ਦਾ ਇਲਮ ਗਲਤੀ ਜਾਂ ਫਾਨੀ ਸਿਆਣ ਲਈ ਖਾਸ ਲਫ਼ਜ਼ ਨੇ। ਇਹ ਇੱਕ ਝੂਠਾ ਅਕੀਦਾ ਹੈ ਭਈ ਸਿਆਣ ਮਾਦੇ ਵਿੱਚ ਹੈ ਅਤੇ ਇਹ ਭਈ ਇਹ ਚੰਗਿਆਈ ਅਤੇ ਬੁਰਿਆਈ ਦੋਵੇਂ ਨੇ, ਭਈ ਬੁਰਿਆਈ ਚੰਗਿਆਈ ਜਿੰਨੀ ਅਸਲੀ ਅਤੇ ਬਹੁਤੀ ਤਾਕਤ ਵਾਲੀ ਹੈ। ਇਸ ਅਕੀਦੇ ਵਿੱਚ ਸੱਚਾਈ ਦੀ ਇੱਕ ਵੀ ਖਾਸੀਅਤ ਨਹੀਂ ਹੈ। ਇਹ ਜਾਂ ਤਾਂ ਲਾ ਇਲਮ ਹੈ ਜਾਂ ਸੜਦੀ ਹੈ। ਨੌਮੀਅਤ ਦੀ ਸੜਨ ਵਾਲੀ ਸ਼ਕਲ ਇਖਲਾਕੀ ਬੁਰਿਆਈ ਉੱਤੇ ਨਿਓਂ ਰੱਖਦੀ ਹੈ। ਲਫਾਨੀ ਸਿਆਣ ਦੀਆਂ ਸੱਚਾਈਆਂ ਇਨਸਾਨ ਨੂੰ ਕਾਇਮ ਰੱਖਦੀਆਂ ਨੇ ਅਤੇ ਇਹ ਫਾਨੀ ਸਿਆਣ ਦੀਆਂ ਦਾਸਤਾਨਾਂ ਸਤਿਆਨਾਸ਼ ਕਰਦੀਆਂ ਨੇ, ਜਿਹਦੇ ਚਮਕੀਲੇ ਭੜਕੀਲੇ ਦਾਅਵੇ ਇੱਕ ਬੇਵਕੂਫ ਧਮੱਕੜ ਵਾਂਗਰ ਆਪਣੇ ਪਰ ਆਪ ਹੀ ਸਾੜ ਕੇ ਅਤੇ ਸਵਾਹ ਬਣ ਜਾਂਦੇ ਨੇ। ਜਾਨਵਰਾਂ ਦੀ ਮਕਨਾਤੀਸੀਅਤ ਦੀ ਕੋਈ ਨਿਓਂ ਨਹੀਂ ਹੈ, ਕਿਉਂਕਿ ਜੋ ਕੁਝ ਅਸਲੀ ਹਮਾਹੰਗ ਅਤੇ ਅਵਧੀ ਹੈ ਉਹ ਸਭ ਦੇ ਉੱਤੇ ਰੱਬ ਹਕੂਮਤ ਕਰਦਾ ਹੈ ਅਤੇ ਉਹਦੀ ਤਾਕਤ ਜਾਨਵਰਾਂ ਵਾਲੀ ਹੈ ਨਾ ਇਨਸਾਨਾਂ ਵਾਲੀ। ਸਾਇੰਸ ਵਿੱਚ ਜਾਨਵਰਾਂ ਵਾਲੀ ਮਕਨਾਤੀਸੀਅਤ, ਤਨਵੀਮ ਜਾਂ ਨੌਮੀਅਤ ਦਾ ਇਲਮ ਬਸ ਇੱਕ ਇਨਕਾਰ ਹੈ ਜਿਹੜਾ ਨਾ ਜ਼ਹਾਨਤ ਤਾਕਤ ਰੱਖਦਾ ਹੈ ਅਤੇ ਨਾ ਹੀ ਅਸਲੀਅਤ, ਅਤੇ ਇੱਕ ਲਿਹਾਜ਼ ਨਾਲ ਇਹ ਬਰਾਏ ਨਾਮ ਫਾਨੀ ਸਿਆਣ ਦਾ ਇੱਕ ਗੈਰ ਅਸਲੀ ਖਿਆਲ ਹੈ। ਪਰ ਇੱਥੇ ਰੂਹ ਦੀ ਇੱਕ ਅਸਲੀ ਦਿਲਕਸ਼ੀ ਹੈ। ਹੈਵਾਨੀ ਮਕਨਾਤੀਸੀਅਤ ਦੀ ਹਲਕੀ ਸ਼ਕਲ ਗਾਇਬ ਹੋ ਰਹੀ ਹੈ ਅਤੇ ਇਹਦੀਆਂ ਨਾਗਵਾਰ ਖਸਲਤਾਂ ਸਾਹਮਣੇ ਆ ਰਹੀਆਂ ਨੇ। ਫਾਨੀ ਖਿਆਲਾਂ ਦੀਆਂ ਹਨੇਰ ਛੁੱਟੀਆਂ ਵਿੱਚ ਲੁਕੀਆਂ ਜੁਰਮਾਂ ਦੀਆਂ ਮਸ਼ੀਨਾਂ ਸਮਝੋਂ ਬਾਹਰ ਅਤੇ ਪਚੀਦਾ ਕਿਸਮ ਦੇ ਜਾਲ ਉਣ ਰਹੀਆਂ ਨੇ। ਇਸ ਲਈ ਹੈਵਾਨੀ ਮਕਨਾਤੀਸੀਅਤ ਦੇ ਮੌਜੂਦਾ ਤਰੀਕਿਆਂ ਦਾ ਰਾਜ਼ ਇਹ ਹੈ ਭਈ ਇਹ ਵੇਲੇ ਨੂੰ ਸੁਸਤੀ ਦੇ ਜਾਲ ਵਿੱਚ ਫਸਾਉਂਦੇ ਨੇ ਅਤੇ ਉਸ ਮਹਿਕੂਮ ਲਈ ਸੰਗ ਦਿਲੀ ਪੈਦਾ ਕਰਦੇ ਨੇ ਜਿਹਦੇ ਲਈ ਮੁਜਰਮ ਤੰਗ ਰੱਖਦਾ ਹੈ। ਇਨਸਾਨੀਅਤ ਨੂੰ ਇਹ ਸਿੱਖਣਾ ਚਾਹੀਦਾ ਹੈ ਭਈ ਬਦੀ ਕੋਈ ਤਾਕਤ ਨਹੀਂ ਹੈ, ਇਹਦੀ ਨਾਂ ਦੀ ਹੀ ਜਬਰੀ ਹਕੂਮਤ ਅਦਮ ਦੇ ਇਲਾਵਾ ਕੁਝ ਨਹੀਂ। ਕ੍ਰਿਸਚਨ ਸਾਇੰਸ ਬਦੀ ਦੀ ਸਲਤਨਤ ਨੂੰ ਲੁੱਟ ਲੈਂਦੀ ਹੈ ਅਤੇ ਖਾਨਦਾਨਾਂ ਇਸੇ ਤਰ੍ਹਾਂ ਮਾਸ਼ਰੇ ਵਿੱਚ ਇਮਤਿਆਜ਼ੀ ਤੌਰ 'ਤੇ ਮੁਹੱਬਤ ਅਤੇ ਨੇਕੀ ਨੂੰ ਫਰੋਗ ਦਿੰਦੀ ਹੈ। ਪਲੂਸ ਰਸੂਲ ਬਦੀ ਦੇ ਤਜੱਸਮ ਦਾ ਇਸ ਜੱਗ ਦੀ ਨੇਕੀ ਦੇ ਤੌਰ 'ਤੇ ਹਵਾਲਾ ਦਿੰਦਾ ਹੈ ਅਤੇ ਅੱਗੇ ਇਹਨੂੰ ਬੇਈਮਾਨੀ ਅਤੇ ਚਲਾਕੀ ਦੇ ਤੌਰ 'ਤੇ ਵਾਜ਼ਿਆ ਕਰਦਾ ਹੈ। ਅਸੂਰੀਆਂ ਲਈ ਪਾਪ ਚੰਨ ਦਾ ਦੇਵਤਾ ਸੀ। ਕੁਝ ਲੋਕ ਸੱਚਿਆਈ ਦੀ ਛੂਹਣ ਨੂੰ ਹੌਲੀ ਹੌਲੀ ਮੰਨਦੇ ਨੇ, ਕੁਝ ਲੋਕ ਬਗੈਰ ਕੋਸ਼ਿਸ਼ ਦੇ ਮੰਨਦੇ ਨੇ ਅਤੇ ਕੁਝ ਲੋਕ ਇਹ ਮੰਨਣ ਵਿੱਚ ਸ਼ਰਮਾਉਂਦੇ ਨੇ ਭਈ ਉਹਨਾਂ ਨੇ ਮੰਨ ਲਿਆ ਹੈ। ਪਰ ਜੇ ਇਹ ਨਹੀਂ ਮੰਨਿਆ ਜਾਵੇ ਤਾਂ ਬਦੀ ਆਪ ਹੀ ਚੰਗਿਆਈ ਦੇ ਖਿਲਾਫ ਘਮੰਡ ਕਰੇਗੀ। ਕ੍ਰਿਸਚਨ ਸਾਇੰਸਦਾਨ ਬਰਿਆਈ ਬਿਮਾਰੀ ਅਤੇ ਮੌਤ ਨੂੰ ਮੁਕਾਉਣ ਵਾਲੀਆਂ ਦੀ ਫਹਿਰਿਸਤ ਵਿੱਚ ਸ਼ਾਮਲ ਹੈ ਅਤੇ ਉਹ ਆਪਣੇ ਕੁਝ ਨਾ ਹੋਣ ਅਤੇ ਰੱਬ ਜਾਂ ਚੰਗਿਆਈ ਦੇ ਕਾਦਰ ਹੋਣ ਨੂੰ ਸਮਝਣ ਨਾਲ ਇਹਨਾਂ ਉੱਤੇ ਕਾਬੂ ਪਾ ਸਕਦਾ ਹੈ। ਉਹਦੇ ਲਈ ਬਿਮਾਰੀ ਪਾਪ ਤੋਂ ਘੱਟ ਅਜ਼ਮਾਇਸ਼ ਨਹੀਂ ਹੈ। ਉਹ ਇਹਨਾਂ ਦੋਵਾਂ ਉੱਤੇ ਰੱਬ ਦੀ ਕੁਦਰਤ ਨੂੰ ਸਮਝਦਿਆਂ ਹੋਏ ਦੋਵਾਂ ਤੋਂ ਸ਼ਿਫਾ ਪਾਉਂਦਾ ਹੈ। ਕ੍ਰਿਸਚਨ ਸਾਇੰਸਦਾਨ ਇਹ ਜਾਣਦਾ ਹੈ ਭਈ ਉਹ ਗਲਤੀ ਵਾਲੇ ਅਕੀਦੇ ਨੇ ਜਿਨ੍ਹਾਂ ਦਾ ਸੱਤਿਆਨਾਸ਼ ਸੱਚਾਈ ਕਰ ਸਕਦੀ ਹੈ ਅਤੇ ਕਰੇਗੀ। ਕੌਣ ਅਜਿਹਾ ਹੈ ਜਿਹਨੇ ਹਯਾਤੀ ਵਿੱਚ ਖਤਰਨਾਕ ਅਕੀਦੇ ਮਵਾਦ ਅਤੇ ਰੱਬ ਤੋਂ ਵੱਖਰੀ ਸਿਆਣ ਨੂੰ ਮਹਿਸੂਸ ਕੀਤਾ ਹੋਵੇ ਅਤੇ ਇਹ ਆਖ ਸਕਦਾ ਹੋਵੇ ਭਈ ਇਮਾਨ ਵਿੱਚ ਕੋਈ ਗਲਤੀ ਨਹੀਂ ਹੈ। ਜਾਨਵਰਾਂ ਵਾਲੀ ਕਸ਼ਿਸ਼ ਦੇ ਦਾਅਵੇ ਨੂੰ ਜਾਣਦਿਆਂ ਹੋਏ ਭਈ ਸਾਰੀ ਬੁਰਿਆਈ ਮਾਦੇ ਬਿਜਲੀ ਜਾਨਵਰਾਂ ਦੀ ਫਿਤਰਤ ਅਤੇ ਨਾਮਿਆਤੀ ਹਯਾਤ ਦੀ ਹਯਾਤੀ ਮਵਾਦ ਅਤੇ ਸਿਆਣ ਦੇ ਯਕੀਨ ਵਿੱਚ ਇਕੱਠੀ ਹੁੰਦੀ ਹੈ। ਕੌਣ ਇਹਦੇ ਤੋਂ ਇਨਕਾਰ ਕਰੇਗਾ ਭਈ ਇਹ ਉਹ ਗਲਤੀਆਂ ਨੇ ਸੱਚਿਆਈ ਜਿਨ੍ਹਾਂ ਨੂੰ ਤਬਾਹ ਕਰੇਗੀ ਅਤੇ ਕਰਨਾ ਵੀ ਚਾਹੀਦਾ ਹੈ। ਮਸੀਹੀ ਸਾਇੰਸਦਾਨਾਂ ਨੂੰ ਮਾਦੀ ਜੱਗ ਵਿੱਚੋਂ ਬਾਹਰ ਨਿਕਲਣ ਅਤੇ ਇਹਦੇ ਤੋਂ ਦੂਰ ਰਹਿਣ ਵਾਲੇ ਰਸੂਲਾਂ ਦੇ ਹੁਕਮ ਦੇ ਮੁਸਲਸਲ ਭਾਰ ਹੇਠਾਂ ਰਹਿਣਾ ਚਾਹੀਦਾ ਹੈ। ਉਹਨਾਂ ਨੂੰ ਜਾਹਰੀਅਤ ਜ਼ੁਲਮ ਅਤੇ ਗਰੂਰ ਦੀ ਤਾਕਤ ਨੂੰ ਤਰਕ ਕਰਨਾ ਚਾਹੀਦਾ ਹੈ। ਮਸੀਹਤ ਨੂੰ ਆਪਣੇ ਮੱਥੇ ਉੱਤੇ ਪਿਆਰ ਦਾ ਤਾਜ ਧਰਦਿਆਂ ਹੋਏ ਉਹਨਾਂ ਦੀ ਹਯਾਤੀ ਦੀ ਮਲਕਾ ਬਣਨਾ ਚਾਹੀਦਾ ਹੈ। ਗਲਤ ਇਸਤਦਲਾਲ ਅਮਲੀ ਗਲਤੀ ਦੀ ਵਜ੍ਹਾ ਬਣਦਾ ਹੈ। ਗਲਤ ਸੋਚ ਨੂੰ ਉਹਦੇ ਜ਼ਾਹਰ ਹੋਣ ਦਾ ਮੌਕਾ ਮਿਲਣ ਤੋਂ ਪਹਿਲਾਂ ਹੀ ਕਾਬੂ ਵਿੱਚ ਕਰ ਲੈਣਾ ਚਾਹੀਦਾ ਹੈ। ਜਦੋਂ ਤੀਕਰ ਫਤਿਹਯਾਬੀ ਨਾਕਾਬਲੇ ਤਸਖੀਰ ਸੱਚਿਆਈ ਦੇ ਨਾਲ ਮੌਜੂਦ ਨਹੀਂ ਹੁੰਦੀ, ਤਾਲਬੇ ਇਲਮਾਂ ਦੇ ਜ਼ਿਹਨਾਂ ਵਿੱਚ ਗਲਤ ਅਤੇ ਸਹੀ, ਸੱਚਿਆਈ ਅਤੇ ਗਲਤੀ ਗੁੱਥਮ ਗੁੱਥਾ ਰਹਿਣਗੇ। ਇਮਾਨਦਾਰੀ ਰੂਹਾਨੀ ਤਾਕਤ ਹੈ, ਬੇਈਮਾਨੀ ਇਨਸਾਨ ਦੀ ਕਮਜ਼ੋਰੀ ਹੈ ਜਿਹੜੀ ਇਲਾਹੀ ਮਦਦ ਨੂੰ ਜ਼ਾਇਆ ਕਰ ਦਿੰਦੀ ਹੈ। ਤੁਸੀਂ ਪਾਪ ਨੂੰ ਸਾਹਮਣੇ ਲਿਆਉਂਦੇ ਹੋ ਜ਼ਖਮੀ ਕਰਨ ਲਈ ਨਹੀਂ, ਬਲਕਿ ਜਿਸਮਾਨੀ ਇਨਸਾਨ ਨੂੰ ਬਰਕਤ ਦੇਣ ਲਈ, ਅਤੇ ਇੱਕ ਠੀਕ ਮਕਸਦ ਆਪਣਾ ਅਜਰ ਪਾ ਲੈਂਦਾ ਹੈ। ਲੁਕਿਆ ਹੋਇਆ ਪਾਪ ਉੱਚੀਆਂ ਥਾਵਾਂ ਵਿੱਚ ਰੂਹਾਨੀ ਬਦਕਾਰੀ ਹੈ। ਰਿਆਕਾਰ ਐਸ ਸਾਇੰਸ ਵਿੱਚ ਰੱਬ ਦਾ ਸ਼ੁਕਰ ਅਦਾ ਕਰਦਾ ਹੈ ਭਾਈ ਕੋਈ ਬਦੀ ਹੈ ਹੀ ਨਹੀਂ, ਪਰ ਉਹ ਨੇਕੀ ਦੇ ਨਾਂ ਉੱਤੇ ਬਦੀ ਦੀ ਸੇਵਾ ਕਰਦਾ ਹੈ। ਬਰਦਾਸ਼ਤ, ਚੰਗਿਆਈ ਅਤੇ ਸੱਚਿਆਈ ਨੂੰ ਜ਼ੋਰ ਕੇ ਫੜ ਲਵੋ, ਅਤੇ ਤੁਸੀਂ ਉਹਨਾਂ ਨੂੰ ਆਪਣੇ ਖਿਆਲਾਂ ਦੇ ਕਬਜ਼ੇ ਦੇ ਤਨਾਸਬ ਤੋਂ ਆਪਣੇ ਤਜਰਬਿਆਂ ਵਿੱਚ ਲਿਆਵੋਗੇ। ਅਲਾਹੀ ਕਾਦਰ ਮੁਤਲਿਕ ਦੀ ਸਮਝ ਇੱਥੋਂ ਤੀਕਰ ਵੀ ਇੱਕ ਦਰਜੇ ਉੱਤੇ ਡਰ ਨੂੰ ਤਬਾਹ ਕਰ ਦਿੰਦੀ ਹੈ ਅਤੇ ਪੈਰਾਂ ਨੂੰ ਸੱਚਿਆਈ ਦੀ ਰਾਹ ਉੱਤੇ ਤੋਰਦੀ ਹੈ, ਉਸ ਰਾਹ ਉੱਤੇ ਜਿਹੜੀ ਹੱਥਾਂ ਦੇ ਬਗੈਰ ਬਣੇ ਹੋਏ ਘਰ ਵੱਲ ਲੈ ਜਾਂਦੀ ਹੈ, ਯਾਨੀ ਅਸਮਾਨਾਂ ਉੱਤੇ ਅਬਦੀ ਘਰ ਵੱਲ। ਇਨਸਾਨੀ ਨਫ਼ਰਤ ਉੱਤੇ ਕੋਈ ਕਾਨੂੰਨੀ ਹੁਕਮ ਨਹੀਂ ਅਤੇ ਕੋਈ ਬਾਦਸ਼ਾਹਤ ਨਹੀਂ। ਮੁਹੱਬਤ ਤਖ਼ਤ ਨਸ਼ੀਨ ਹੈ, ਬਦੀ ਜਾਂ ਮਾਦੇ ਵਿੱਚ ਨਾ ਜ਼ਹਾਨਤ ਹੈ ਨਾ ਕੁਵਤ ਹੈ। ਇਹ ਕ੍ਰਿਸਚਨ ਸਾਇੰਸ ਦਾ ਮੁਤਲਕ ਅਕੀਦਾ ਹੈ ਅਤੇ ਇਹ ਇੱਕ ਵੱਡੀ ਸੱਚਿਆਈ ਹੈ ਜਿਹੜੀ ਗਲਤੀ ਦੇ ਸਾਰੇ ਬਹਿਰੂਪਾਂ ਨੂੰ ਬੇਨਕਾਬ ਕਰਦੀ ਹੈ। ਸ਼ਫਾ ਅਤੇ ਤਾਲੀਮ ਦੋਵਾਂ ਵਿੱਚ ਰੱਬ ਅਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਹੈ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਅਤੇ ਰਹਿਨੁਮਾਈ ਕਰਦਾ ਹੈ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਅਤੇ ਕਲਾਮ ਅਤੇ ਅਮਲਾਂ ਨੂੰ ਤਾਕਤ ਅਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਿਆਈ ਦੀ ਅਲਤਾਰ ਉੱਤੇ ਵੱਡਾ ਨਿਗਹਿਬਾਨ ਹੈ। ਫਾਨੀ ਸਿਆਣ ਦੇ ਪਾਣੀਆਂ ਉੱਤੇ ਟੁਰਨ ਅਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਸਬਰ ਨੂੰ ਆਪਣਾ ਪੂਰਾ ਕੰਮ ਕਰਨਾ ਚਾਹੀਦਾ ਹੈ। ਮਸੀਹ ਦੇ ਲਿਬਾਸ ਵਾਂਗਰ ਰੂਹ ਦਾ ਜਾਮਾ ਸਫੈਦ ਬਰਾਕ ਹੁੰਦਾ ਹੈ। ਇਸ ਲਈ ਇਸ ਜੱਗ ਵਿੱਚ ਵੀ ਤੇਰਾ ਲਿਬਾਸ ਹਮੇਸ਼ਾ ਸਫੈਦ ਹੋਵੇ। ਧੰਨ ਹੈ ਉਹ ਬੰਦਾ ਜਿਹੜਾ ਅਜ਼ਮਾਇਸ਼ ਦੀ ਬਰਦਾਸ਼ਤ ਫਤਿਹ ਕਰਦਾ ਹੈ, ਕਿਉਂਕਿ ਜਦੋਂ ਮਕਬੂਲ ਠਹਿਰਿਆ, ਇਮਾਨਦਾਰ ਸਾਬਤ ਹੋਇਆ ਅਤੇ ਹਯਾਤੀ ਦਾ ਉਹ ਤਾਜ ਹਾਸਲ ਕਰੇਗਾ ਜਿਹਦਾ ਖੁਦਾਵੰਦ ਨੇ ਮੁਹੱਬਤ ਕਰਨ ਵਾਲਿਆਂ ਨਾਲ ਵਾਅਦਾ ਕੀਤਾ ਹੈ। ਯਾਕੂਬ 1:12। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਿਹਾਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।